ਬਿਲਾਵਲ ਮਹੱਲਾ ਪੰਜਵਾਂ ਮੋਹਿ ਨਿਰਗੁਣ ਸਭ ਗੁਣੇ ਬਿਹੂਨਾ ਦਇਆ ਧਾਰ ਅਪਣਾ ਕਰ ਲੀਨਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਵਾਹਿਗੁਰੂ ਦੀ ਉਸਤ ਕਰਦੇ ਹਨ, ਮੇਰਾ ਮਨ ਤਨ ਹਰ ਗੋਪਾਲ ਸੁਹਾਇਆ। ਮੇਰਾ ਮਨ ਵੀ ਤੇ ਤਨ ਵੀ ਉਸ ਗੋਪਾਲ ਪ੍ਰਭੂ ਨੇ ਸੁਹਾਇਆ ਸੋਭਨੀਕ ਬਣਾ ਦਿੱਤਾ ਹੈ। ਕਿਵੇਂ ਕਰ ਕਿਰਪਾ ਪ੍ਰਭ ਕਰਮੈਂ ਆਇਆ, ਉਹ ਵਾਹਿਗੁਰੂ ਆਪ ਕਿਰਪਾ ਕਰਕੇ ਸਾਡੇ ਘਰ ਦੇ ਵਿੱਚ ਆ ਗਿਆ, ਸਾਡੇ ਹਿਰਦੇ ਵਿੱਚ ਆ ਕੇ ਵਸ ਗਿਆ, ਜਿਸ ਦਾ ਸਦਕਾ ਸਾਡਾ ਮਨ ਵੀ ਤੇ ਤਨ ਵੀ ਕਾਰੋਬਾਰ ਸਾਰਾ ਕੁਛ ਹੀ ਸੋਭਨੀਕ ਹੋ ਗਿਆ ਹੈ। ਮੋਹਿ ਨਿਰਗੁਣ ਸਭ ਗੁਣਾ ਹੈ ਬਹੁਨਾ। ਹੁਣ ਨਿਮਰਤਾ ਨਾਲ ਬੇਨਤੀ ਕਰਦੇ ਨੇ, ਮੈਂ ਤੇ ਨਿਰਗੁਣ ਯਾਰਾ ਸੀ ਤੇ ਸਾਰੇ ਗੁਣਾਂ ਤੋਂ ਖਾਲੀ ਸੀ। ਬਿਹੂਨਾ ਦਾ ਅਰਥ ਵੀ ਬਿਹੂਣਾ, ਗੁਣਾਂ ਤੋਂ ਖਾਲੀ ਸੀ। ਮੈਂ ਨਿਰਗੁਣ ਯਾਰਾ ਸੀ, ਸਾਰੇ ਦੈਵੀ ਗੁਣਾਂ ਤੋਂ ਸੱਖਣਾ ਸੀ। ਦਇਆ ਤਾਰ ਆਪਣਾ ਕਰ ਲੀਨਾ, ਪਰ ਉਸ ਵਾਹਿਗੁਰੂ ਪਰਮੇਸ਼ਰ ਨੇ ਮੇਰੇ ਤੇ ਦਇਆ ਤਾਰ ਕੇ, ਮੇਰੇ ਤੇ ਮਿਹਰ ਕਰਕੇ ਮੈਨੂੰ ਆਪਣਾ ਦਾਸ ਬਣਾ ਲਿਆ ਹੈ।
ਮੇਰਾ ਮਨ ਤਨ ਹਰ ਗੋਪਾਲ ਸੁਹਾਇਆ, ਕਰ ਕਿਰਪਾ ਪ੍ਰਭ ਘਰ ਮੈਂ ਆਇਆ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਪਰਬ੍ਰਹਮ ਪਰਮੇਸ਼ਰ ਨੇ ਮੇਰਾ ਮਨ ਤੇ ਤਨ ਸੋਭਨੀਕ ਕਰ ਦਿੱਤਾ ਹੈ। ਕਿਉਂ? ਉਹ ਵਾਹਿਗੁਰੂ ਆਪ ਕਿਰਪਾ ਕਰਕੇ ਮੇਰੇ ਘਰ ਵਿੱਚ ਆ ਗਿਆ ਹੈ।
ਭਗਤ ਬਛਲ ਪੈ ਕਾਟਨ ਹਾਰੇ, ਸੰਸਾਰ ਸਾਗਰ ਅਬ ਉਤਰੇ ਪਾਰੇ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਵਡਿਆਈ ਕਰਦੇ ਹਨ। ਉਹ ਵਾਹਿਗੁਰੂ ਜੀ ਭਗਤ ਬਛਲ ਭਗਤੀ ਨਾਲ ਪਿਆਰ ਕਰਦੇ ਨੇ ਤੇ ਭਗਤਾਂ ਦੇ ਭੈ ਨੂੰ ਵੀ ਕੱਟਣ ਵਾਲੇ ਹਨ। ਸੰਸਾਰ ਸਾਗਰ ਅਬ ਉਤਰੇ ਪਾਰੇ, ਉਸ ਵਾਹਿਗੁਰੂ ਦੀ ਮਿਹਰ ਨਾਲ ਹੁਣ ਅਸੀਂ ਸੰਸਾਰ ਸਮੁੰਦਰ ਤੋਂ ਪਾਰ ਉਤਰ ਗਏ ਹਾਂ।
ਪਤਤ ਪਾਵਨ ਪ੍ਰਭ ਬਿਰਦ ਬੇਦ ਲੇਖਿਆ, ਪਾਰ ਬ੍ਰਹਮ ਸੋਨੈ ਨੂੰ ਪੇਖਿਆ।
ਲੋ, ਜਿਸ ਵਾਹਿਗੁਰੂ ਪਰਮੇਸ਼ਰ ਦਾ ਬਿਰਦ, ਬਿਰਦ ਅਰਥ ਹੈ ਧਾਰਮਿਕ ਨਿਯਮ, ਜਾਂ ਕੁਛ ਵਿਦਵਾਨਾਂ ਨੇ ਬਿਰਦ ਅਰਥ ਕੀਤਾ ਕਦੀਮੀ ਸੁਭਾਅ। ਪਤਤ ਪਾਵਨ ਪ੍ਰਭ ਬਿਰਦ ਬੇਦ ਲਿਖਿਆ, ਬਈ ਵੇਦਾਂ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦਾ ਬਿਰਦ ਧਾਰਮਿਕ ਨਿਯਮ ਕਦੀਮੀ ਸੁਭਾਅ ਪਤਤ ਪਾਵਨ ਲਿਖਿਆ ਹੋਇਆ ਹੈ। ਵੇਦਾਂ ਦੇ ਵਿੱਚ ਵਾਹਿਗੁਰੂ ਦਾ ਕਦੀਮੀ ਸੁਭਾਅ ਅਥਵਾ ਧਾਰਮਿਕ ਨਿਯਮ ਪਤਤ ਪਾਵਨ ਲਿਖਿਆ ਹੋਇਆ ਹੈ, ਬਈ ਉਹ ਵਾਹਿਗੁਰੂ ਪਰਮੇਸ਼ਰ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਪਾਰ ਬ੍ਰਹਮ ਸੋ ਨੈਨੋ ਪੇਖਿਆ, ਤੇ ਹੁਣ ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਇਹਨਾਂ ਨੇਤਰਾਂ ਨਾਲ, ਆਪਣੀਆਂ ਇਹਨਾਂ ਅੱਖਾਂ ਦੇ ਨਾਲ ਵੇਖ ਲਿਆ ਹੈ।
ਸਾਧ ਸੰਗ ਪ੍ਰਗਟੇ ਨਾਰਾਇਣ, ਨਾਨਕ ਦਾਸ ਸਭ ਦੂਖ ਪਲਾਇਣ।
ਤੁਹਾਨੂੰ ਕਿਵੇਂ ਵਾਹਿਗੁਰੂ ਦੇ ਦਰਸ਼ਨ ਹੋਏ ਨੇ? ਸਾਧ ਸੰਗ ਪ੍ਰਗਟੇ ਨਾਰਾਇਣ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ, ਨਿਜ ਕਰ ਮੇਰੋ ਸਾਧ ਸੰਗਤ ਹੈ ਨਾਰਦ ਮਨ। ਕਹੋ ਕਬੀਰੇ ਕਹੀਏ ਕਾਹੇ, ਸਾਧ ਸੰਗਤ ਬੈਕੁੰਠੈ ਆਹੇ। ਸਾਧ ਸੰਗਤ ਦੇ ਵਿੱਚ ਵਾਹਿਗੁਰੂ ਜੀ ਪ੍ਰਗਟ ਹੋਏ ਹਨ, ਨਾਨਕ ਦਾਸ ਸਾਹਿਬ ਦੁੱਖ ਪਲਾਇਨ। ਇਸੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜਦੋਂ ਵਾਹਿਗੁਰੂ ਜੀ ਪ੍ਰਗਟ ਹੋਏ, ਉਹਨਾਂ ਦੇ ਦਰਸ਼ਨ ਦੀਦਾਰੇ ਹੋਏ, ਦਾਸ ਦੇ ਸਾਰੇ ਦੁੱਖ ਚਲੇ ਗਏ ਨੇ, ਸਾਰੇ ਦੁੱਖ ਪਲਾਇਨ ਦਾ ਅਰਥ ਹੈ ਰੁਖਸਤ ਹੋ ਗਏ।
ਬਿਲਾਵਲ ਮਹੱਲਾ ਪੰਜਵਾਂ, ਕੌਣ ਜਾਣੈ ਪ੍ਰਭ ਤੁਮਰੀ ਸੇਵਾ, ਪ੍ਰਭ ਅਵਨਾਸੀ ਅਲਖ ਅਪੇਵਾ।
ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਉਸ ਵਾਹਿਗੁਰੂ ਪਰਮੇਸ਼ਰ ਦੀ ਹੀ ਮਹਿਮਾ ਕਰਦੇ ਹਨ। ਗੁਣ ਬੇਅੰਤ ਪ੍ਰਭ ਗਹਿਰ ਗੰਭੀਰੇ, ਹੇ ਵਾਹਿਗੁਰੂ ਤੂੰ ਸਮੁੰਦਰ ਵਾਂਗੂ ਨਿਰਹਾਲ ਤੇ ਬਹੁਤ ਡੂੰਘੈ, ਤੇਰੇ ਗੁਣ ਬੇਅੰਤ ਨੇ ਊਚ ਮਹਿਲ ਸਵਾਮੀ ਪ੍ਰਭ ਮੇਰੇ। ਐ ਮੇਰੇ ਮਾਲਕ ਵਾਹਿਗੁਰੂ, ਐ ਦੀਨ ਦੁਨੀਆਂ ਦੇ ਮਾਲਕ, ਤੇਰੇ ਮਹਿਲ ਜਿੱਥੇ ਤੂੰ ਰਹਿਣਾ ਉਹ ਵੀ ਬੜੇ ਉੱਚੇ ਨੇ। ਅਤ ਊਚਾ ਤਾਂ ਕਾ ਦਰਬਾਰਾ, ਅੰਤ ਨੀ ਕਿਛ ਪਾਰਾ ਵਾਰਾ, ਅਥਵਾ ਊਚ ਮਹਿਲ ਸਵਾਮੀ ਪ੍ਰਭ ਮੇਰੇ। ਐ ਮੇਰੇ ਮਾਲਕ ਵਾਹਿਗੁਰੂ, ਤੇਰੇ ਮਹਿਲ ਵੀ ਬਹੁਤ ਉੱਚੇ ਨੇ, ਦਰਗਾਹੀ ਮਹਿਲ ਤੇਰੇ ਬਹੁਤ ਉੱਚੇ ਨੇ, ਤੂੰ ਅਪਰੰਪਰ ਠਾਕੁਰ ਮੇਰੇ। ਐ ਮੇਰੇ ਮਾਲਕ ਵਾਹਿਗੁਰੂ, ਤੂੰ ਅਪਰੰਪਰ ਦਾ ਅਰਥ ਹੈ ਅਪਰ ਪ੍ਰਕਿਰਤੀ ਤੋਂ ਵੀ ਪਰੇ ਹੈ, ਕਿਉਂਕਿ ਆਹ ਪ੍ਰਕਿਰਤੀ ਹੈ, ਜਿਤਨੇ ਵੀ ਆਪਾਂ ਸੰਸਾਰ ਦੇ ਵਿੱਚ ਕੋਈ ਵੀ ਪਦਾਰਥ ਵੇਖਦੇ ਹਾਂ, ਚਾਹੇ ਕੋਈ ਵਸਤੂ ਚਾਹੇ ਵਿਅਕਤੀ, ਜੜ ਚੇਤਨ ਦੋ ਕਿਸਮ ਦਾ ਸੰਸਾਰ ਹੈ, ਸਭ ਪ੍ਰਕਿਰਤੀ ਹੈ, ਪਰ ਉਹ ਵਾਹਿਗੁਰੂ ਇਸ ਪ੍ਰਕਿਰਤੀ ਤੋਂ ਪਰੇ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕੌਣ ਜਾਣੈ ਪ੍ਰਭ ਤੁਮਰੀ ਸੇਵਾ, ਪ੍ਰਭ ਅਵਨਾਸ਼ੀ ਅਲਖ ਅਪੇਵਾ ਹੇ ਵਾਹਿਗੁਰੂ, ਤੂੰ ਅਵਨਾਸ਼ੀ ਨਾਸ਼ ਤੋਂ ਰਹਿਤ ਤੇ ਬੁੱਧੀ ਕਰਕੇ ਅਲਖ, ਤੇਰਾ ਭੇਦ ਕੋਈ ਵੀ ਨਹੀਂ ਜਾਣ ਸਕਦਾ। ਹਰ ਕੀ ਗਾਤ ਨਹਿ ਕਉ ਜਾਣੈ, ਜੋਗੀ ਜਤੀ ਤਪੀ ਪਚ ਹਾਰੇ ਅਰਬੋ ਲੋਕ ਸਿਆਣੇ, ਕੌਣ ਜਾਣੈ ਪ੍ਰਭ ਤੁਮਰੀ ਸੇਵਾ ਹੇ ਵਾਹਿਗੁਰੂ ਜੀ, ਤੁਹਾਡੀ ਸੇਵਾ ਨੂੰ ਕੌਣ ਜਾਣ ਸਕਦਾ, ਕੋਈ ਨਹੀਂ ਜਾਣ ਸਕਦਾ। ਭਾਵ ਵਾਹਿਗੁਰੂ ਦੀ ਸੇਵਾ, ਉਹਦੀ ਸੇਵਾ ਟਹਿਲ ਭਗਤੀ ਉਹੀ ਕਰ ਸਕਦਾ ਜਿਸ ਉੱਤੇ ਉਹਦੀ ਮਿਹਰ ਹੁੰਦੀ ਹੈ।
ਗੁਣ ਬੇਅੰਤ ਪ੍ਰਭ ਗਹਿਰ ਗੰਭੀਰੇ, ਊਚ ਮਹਿ ਸਵਾਮੀ ਪ੍ਰਭ ਮੇਰੇ, ਤੂੰ ਅਪਰੰਪਰ ਠਾਕੁਰ ਮੇਰੇ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਐ ਮੇਰੇ ਮਾਲਕ ਵਾਹਿਗੁਰੂ, ਤੂੰ ਸਮੁੰਦਰ ਵਾਂਗੂ ਗਹਿਰ ਗੰਭੀਰ ਹੈ, ਜਾਂ ਗਹਿਰ ਗੰਭੀਰ ਦਾ ਅਰਥ ਆਤੁਲ ਤੇ ਆਸਪਰਸ਼ ਹੈ, ਇਹ ਵੀ ਵਿਦਵਾਨਾਂ ਨੇ ਕੀਤਾ। ਗੁਣ ਬੇਅੰਤ, ਤੇਰੇ ਗੁਣ ਵੀ ਬੇਅੰਤ ਨੇ। ਊਚ ਮਹਿਲ ਸਵਾਮੀ ਪ੍ਰਭ ਮੇਰੇ, ਐ ਮੇਰੇ ਮਾਲਕ ਸਵਾਮੀ, ਤੇਰੇ ਮਹਿਲ ਬੜੇ ਉੱਚੇ ਨੇ। ਊਚ ਮਹਿਲ ਜਾਂ ਕਿ ਊਚ ਦੁਆਰੇ, ਤਾਮੈ ਵਾਸੈ ਭਗਤ ਪਿਆਰੇ, ਹੇ ਵਾਹਿਗੁਰੂ ਜੀ, ਤੁਹਾਡੇ ਮਹਿਲ ਬੜੇ ਉੱਚੇ ਨੇ, ਤੂੰ ਅਪਰੰਪਰ ਠਾਕੁਰ ਮੇਰੇ, ਹੇ ਵਾਹਿਗੁਰੂ ਜੀ, ਤੁਸੀਂ ਮੇਰੇ ਮਾਲਕ ਹੋ ਤੇ ਪ੍ਰਕਿਰਤੀ ਤੋਂ ਵੀ ਪਰੇ ਹੋ, ਪ੍ਰਕਿਰਤੀ ਦੁਆਰਾ ਵੀ ਤੁਹਾਡਾ ਕੋਈ ਅੰਤ ਨਹੀਂ ਜਾਣਿਆ ਜਾ ਸਕਦਾ।
ਇਕਸ ਬਿਨ ਨਾਹੀ ਕੋ ਦੂਜਾ, ਤੁਮੀ ਜਾਣੋ ਆਪਣੀ ਪੂਜਾ।
ਰਹਾਉ ਬਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਇੱਕ ਤੇਰੇ ਬਿਨਾ ਹੋਰ ਕੋਈ ਦੂਜਾ ਹੈ ਹੀ ਨਹੀਂ, ਇਸੇ ਲਈ ਤੁਮ ਹੀ ਜਾਣੋ ਆਪਣੀ ਪੂਜਾ। ਤੁਸੀਂ ਆਪਣੀ ਪੂਜਾ, ਆਪਣੀ ਸੇਵਾ ਟਹਿਲ ਭਗਤੀ ਤੁਸੀਂ ਆਪ ਹੀ ਜਾਣਦੇ ਹੋ, ਵੀ ਕਿਵੇਂ ਹੋ ਸਕਦੀ ਹੈ। ਪਹਿਲੀ ਪੰਕਤੀ ਵਿੱਚ ਵੀ ਆਖਿਆ ਸੀ ਨਾ, ਕਵਨ ਜਾਣੈ ਪ੍ਰਭ ਤੁਮਰੀ ਸੇਵਾ, ਤੇਰੀ ਸੇਵਾ ਨੂੰ ਕੌਣ ਜਾਣ ਸਕਦਾ, ਕੋਈ ਵੀ ਨਹੀਂ ਜਾਣ ਸਕਦਾ, ਵੀ ਵਾਹਿਗੁਰੂ ਦੀ ਕਿਵੇਂ ਭਗਤੀ ਹੁੰਦੀ ਹੈ। ਹੁਣ ਇੱਥੇ ਸਪਸ਼ਟ ਕਰ ਦਿੱਤਾ, ਹੇ ਵਾਹਿਗੁਰੂ, ਤੇਰੇ ਬਿਨਾਂ ਹੋਰ ਕੋਈ ਦੂਜਾ ਹੈ ਹੀ ਨਹੀਂ, ਇਸ ਲਈ ਤੂੰ ਆਪਣੀ ਪੂਜਾ, ਆਪਣੀ ਸੇਵਾ ਟਹਿਲ ਭਗਤੀ ਨੂੰ ਤੂੰ ਆਪ ਹੀ ਜਾਣਦਾ ਹੈ।
ਆਪੋ ਕਛੂ ਨਾ ਹੋਵਤ ਭਾਈ, ਜਿਸ ਪ੍ਰਭ ਦੇਵੈ ਸੋ ਨਾਮ ਪਾਈ।
ਇਸੇ ਲਈ ਸਤਿਗੁਰੂ ਕਹਿੰਦੇ ਨੇ, ਹੇ ਭਾਈ, ਆਪਣੇ ਆਪ ਤੇ ਮਨੁੱਖ ਦੇ ਕੋਲੋਂ ਕੁਝ ਵੀ ਨਹੀਂ ਹੋ ਸਕਦਾ। ਜਿਸ ਪ੍ਰਭ ਦੇਵੈ ਸੋ ਨਾਮ ਪਾਈ, ਜਿਸ ਨੂੰ ਉਹ ਮਾਲਕ ਵਾਹਿਗੁਰੂ ਨਾਮ ਦੇਵੇ, ਉਹੀ ਉਸ ਨਾਮ ਦੀ ਦਾਤ ਨੂੰ ਪ੍ਰਾਪਤ ਕਰ ਸਕਦਾ ਹੈ।
ਕੋ ਨਾਨਕ ਜੋ ਜਨ ਪ੍ਰਭ ਪਾਇਆ, ਗੁਣ ਨਿਧਾਨ ਪ੍ਰਭ ਤਿਨਹੀ ਪਾਇਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੋ ਜਨ, ਜੋ ਮਾਈ ਭਾਈ, ਜੋ ਗੁਰਸਿੱਖ ਮਹਾਂਪੁਰਖ ਗੁਰਸਿੱਖ ਉਸ ਵਾਹਿਗੁਰੂ ਦੇ ਮਨ ਨੂੰ ਪਾ ਗਿਆ, ਗੁਣ ਨਿਧਾਨ ਪ੍ਰਭ ਤਿਨਹੀ ਪਾਇਆ, ਸਾਰੇ ਗੁਣਾਂ ਦਾ ਖਜ਼ਾਨਾ ਅਕਾਲ ਪੁਰਖ ਵਾਹਿਗੁਰੂ ਉਸੇ ਨੇ ਪ੍ਰਾਪਤ ਕੀਤਾ ਹੈ।
ਬਿਲਾਵਲ ਮਹੱਲਾ ਪੰਜਵਾਂ, ਮਾਤ ਗਰਮ ਮਹਿ ਆਦੇ ਰਾਖਿਆ, ਹਰ ਛੋੜ ਵਿਖਿਆ ਫਲ ਚਾਖਿਆ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਮੂਰਖ ਮਨ ਨੂੰ ਸਮਝਾਉਂਦੇ ਹਨ, ਭਜ ਗੋਬਿੰਦ ਸਾਹਿਬ ਛੋੜ ਜੰਜਾਲ, ਐ ਮਨ, ਤੂੰ ਸਾਰੇ ਜੰਜਾਲ ਛੱਡ ਕੇ, ਖਲ ਜਗਨ ਛੱਡ ਕੇ, ਜਿੰਨੇ ਰੁਝੇਵੇਂ ਨੇ ਸਾਰੇ ਜੰਜਾਲ ਛੱਡ ਕੇ ਵਾਹਿਗੁਰੂ ਦਾ ਸਿਮਰਨ ਕਰ, ਕਿਉਂ ਜਬ ਜਮ ਆਏ ਸੰਘਾਰੈ ਮੂੜੇ, ਤਬ ਤਬ ਬਿਨ ਸਜਾਏ ਬੇਹਾਲ। ਜਦੋਂ ਜਮ ਆਵੇਗਾ, ਮੂਰਖਾ ਤੈਨੂੰ ਮਾਰੇਗਾ, ਉਸ ਵੇਲੇ ਤੇਰਾ ਸਰੀਰ ਨਾਸ ਹੋ ਜਾਵੇਗਾ ਤੇ ਬੇਹਾਲ ਤੂੰ ਹਾਲੋਂ ਬੇਹਾਲ ਹੋਵੇਗਾ। ਜਦੋਂ ਮਨੁੱਖ ਦਾ ਅੰਧਾ ਸਮਾਂ ਆਉਂਦਾ ਹੈ, ਸਤਿਗੁਰੂ ਉਹ ਸਮੇਂ ਨੂੰ ਯਾਦ ਕਰਵਾਉਂਦੇ ਨੇ ਕਿ ਐ ਮਨ, ਤੂੰ ਸਾਰੇ ਜੰਜਾਲ ਛੱਡ ਕੇ ਵਾਹਿਗੁਰੂ ਦਾ ਭਜਨ ਕਰ, ਕਿਉਂਕਿ ਉਸ ਭਜਨ ਨੇ ਤੇਰੀ ਅੰਤ ਸਮੇਂ ਸਹਾਇਤਾ ਕਰਨੀ। ਜਦੋਂ ਜਮ ਆ ਕੇ ਤੈਨੂੰ ਮਾਰੇਗਾ, ਤੇਰਾ ਸਰੀਰ ਨਾਸ ਹੋ ਜਾਵੇਗਾ ਤੇ ਤੂੰ ਹਾਲੋ ਬੇਹਾਲ ਹੋਵੇਗਾ, ਉਸ ਵੇਲੇ ਨਾਮ ਨੇ ਤੇਰੀ ਸਹਾਇਤਾ ਕਰਨੀ, ਇਸ ਲਈ ਵਾਹਿਗੁਰੂ ਦਾ ਨਾਮ ਜਪਿਆ ਕਰ। ਮਾਤ ਗਰਭ ਮੈਂ ਹਾਥ ਦੇ ਰੱਖਿਆ, ਵੇਖ ਉਸ ਵਾਹਿਗੁਰੂ ਦਾ ਪਾਰੋਪਕਾਰ, ਮਾਤਾ ਦੇ ਗਰਭ ਦੇ ਵਿੱਚ ਤੈਨੂੰ ਉਸਨੇ ਆਪਣੀ ਕਿਰਪਾ ਦਾ ਹੱਥ ਦੇ ਕੇ ਰੱਖਿਆ। ਮਾਤ ਗਰਭ ਮੈਂ ਆਪਣ ਸਿਮਰਨ ਦੇ, ਤਹਿ ਤੁਮ ਰੱਖਣ ਹਾਰੇ, ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ, ਹਾਰਾ ਛੋੜ ਵਿਖਿਆ ਫਲ ਚਾਖਿਆ। ਵੇਖ ਤੂੰ ਉਸ ਵਾਹਿਗੁਰੂ ਦੇ ਨਾਮ ਰਸ ਨੂੰ ਛੱਡ ਕੇ ਵਿਖਿਆ ਫਲ, ਜਿਹੜੇ ਵਿਸ਼ਿਆਂ ਦੇ ਫਲ ਨੇ, ਜ਼ਹਿਰ ਦੇ ਫਲ ਨੇ, ਭਾਵ ਮਾਇਆ ਦੇ ਪਦਾਰਥਾਂ ਦੇ ਸੁੱਖ ਨੇ, ਇਹਨਾਂ ਫਲਾਂ ਨੂੰ ਤੂੰ ਚੱਖਿਆ ਹੈ।
ਭਜ ਗੋਬਿੰਦ ਸਭ ਛੋੜ ਜੰਜਾਲ, ਜਬ ਜਬ ਆਏ ਸੰਘਾਰੈ ਮੂੜੇ, ਤਬ ਤਨ ਬਿੰਦ ਜਾਏ ਬੇਹਾਲ ਰਹਾਉ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸੇ ਲਈ ਤੈਨੂੰ ਆਖਦੀ ਹਾਂ ਕਿ ਐ ਮਨ, ਤੂੰ ਸਾਰੇ ਜੰਜਾਲ ਧੰਦੇ ਛੱਡ ਕੇ ਵਾਹਿਗੁਰੂ ਦਾ ਭਜਨ ਕਰ। ਵੇਖ, ਮੂਰਖਾ ਜਦੋਂ ਜਮ ਆ ਕੇ ਤੈਨੂੰ ਮਾਰੇਗਾ, ਉਸ ਵੇਲੇ ਤੇਰਾ ਸਰੀਰ ਨਾਸ ਹੋ ਜਾਵੇਗਾ ਤੇ ਤੂੰ ਹਾਲੋਂ ਬੇਹਾਲ ਹੋਵੇਗਾ। ਉਸ ਵੇਲੇ ਉਸ ਨਾਮ ਨੇ, ਵਾਹਿਗੁਰੂ ਦੇ ਭਜਨ ਨੇ ਸਹਾਇਤਾ ਕਰਨੀ ਹੈ।
ਤਨ ਮਨ ਧਨ ਆਪਣਾ ਕਰ ਥਾਪਿਆ, ਕਰਨ ਹਾਰ ਇਕ ਨਿਮਕ ਨਾ ਜਾਪਿਆ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਵੇਖ ਤੂੰ ਤਨ ਵੀ ਤੇ ਮਨ ਵੀ ਤੇ ਤਨ ਇਹ ਆਪਣਾ ਕਰਕੇ ਨਿਸ਼ਚੇ ਕੀਤਾ ਹੋਇਆ। ਤਨ ਮਨ ਤਨ ਤੂੰ ਆਪਣਾ ਮੰਨਿਆ ਹੋਇਆ। ਕਰਨ ਹਾਰ ਇਕ ਨਿਮਕ ਨਾ ਜਾਪਿਆ, ਜੋ ਤੈਨੂੰ ਪੈਦਾ ਕਰਨ ਵਾਲਾ ਹੈ, ਜਿਸ ਨੇ ਤੇਰਾ ਸਰੀਰ ਵੀ ਬਣਾਇਆ, ਮਨ ਦੀ ਕਾੜਤ ਵੀ ਕੜੀ ਤੇ ਧਨ ਵੀ ਦਿੱਤਾ, ਉਸ ਕਰਨ ਹਾਰ ਨੂੰ ਇੱਕ ਨਿਮਕ ਭਰ ਵੀ ਕਦੇ ਫੋਰੇ ਮਾਤਰ ਵੀ ਕਦੇ ਨਹੀਂ ਜਪਿਆ।
ਮਹਾ ਮੋਹ ਅੰਧਕੂਪ ਪਰਿਆ, ਪਾਰ ਬ੍ਰਹਮਾਇਆ ਪਟਲ ਬਿਸਰਿਆ।
ਵੇਖ ਤੂੰ ਇਹ ਮਹਾ ਮੋਹ ਅੰਧਕੂਪ ਆਇਆ, ਜਿਹੜੇ ਮਾਇਆ ਦਾ ਅਥਵਾ ਪਰਿਵਾਰ ਦਾ ਮੋਹ ਹੈ, ਮਹਾ ਮੋਹ ਜਿਹੜਾ ਇਹ ਮਾਇਆ ਦਾ ਵੱਡਾ ਮੋਹ ਹੈ, ਇਹ ਅੰਨਾ ਖੂਹ ਹੈ, ਤੂੰ ਇਹਦੇ ਵਿੱਚ ਡਿੱਗਿਆ ਪਿਆ। ਹਰ ਆਦਮੀ ਮਾਇਆ ਦੇ ਮੋਹ ਦੇ ਵਿੱਚ, ਪਰਿਵਾਰ ਦੇ ਮੋਹ ਦੇ ਵਿੱਚ, ਇਸ ਪਰਿਵਾਰ ਦੇ ਮਾਇਆ ਦੇ ਮੋਹ ਨੂੰ ਅੰਨਾ ਖੂਹ ਸਤਿਗੁਰੂ ਮਹਾਰਾਜ ਨੇ ਲਿਖਿਆ, ਤੂੰ ਇਸ ਪਰਿਵਾਰ ਦੇ ਤੇ ਮਾਇਆ ਦੇ ਵੱਡੇ ਮੋਹ ਦੇ ਅੰਨੇ ਖੂਹ ਵਿੱਚ ਡਿੱਗਿਆ ਪਿਆ ਹੈ। ਪਾਰ ਬ੍ਰਹਮ ਮਾਇਆ ਪਟਲ ਵਿਸਰਿਆ, ਉਸ ਮਾਇਆ ਦੇ ਪਰਦੇ ਦੇ ਕਾਰਨ, ਕਿਉਂਕਿ ਤੇਰੇ ਉੱਤੇ ਮਾਇਆ ਦਾ ਪਰਦਾ ਪਿਆ ਹੋਇਆ, ਤੈਨੂੰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਭੁੱਲਿਆ ਹੋਇਆ ਹੈ।
ਫਟਿਆ ਭਾਗ ਪ੍ਰਭ ਕੀਰਤਨ ਗਾਇਆ, ਸੰਤ ਸੰਗ ਨਾਨਕ ਪ੍ਰਭ ਪਾਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਵੀ ਵੱਡਿਆਂ ਭਾਗਾਂ ਦੇ ਨਾਲ ਸੰਤ ਸੰਗ, ਜਦੋਂ ਸੰਤਾਂ ਦੀ ਸੰਗਤ ਹੋਈ, ਪ੍ਰਭ ਕੀਰਤਨ ਗਾਇਆ, ਫਿਰ ਉਸ ਵਾਹਿਗੁਰੂ ਪਰਮੇਸ਼ਰ ਦੇ ਜਸ ਨੂੰ ਗਾਇਆ, ਤੇ ਵਾਹਿਗੁਰੂ ਦੇ ਜਸ ਨੂੰ ਗਾ ਕੇ ਕੀ ਮਿਲਿਆ? ਨਾਨਕ ਪ੍ਰਭ ਪਾਇਆ, ਅਸੀਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ। ਇਉਂ ਅਨਵੇਂ ਕਰਕੇ ਵੱਡਿਆਂ ਭਾਗਾਂ ਦੇ ਨਾਲ ਸੰਤਾਂ ਦੀ ਸੰਗਤ ਮਿਲੀ ਤੇ ਸੰਤਾਂ ਦੀ ਸੰਗਤ ਵਿੱਚ ਵਾਹਿਗੁਰੂ ਦਾ ਜਸ ਗਾਇਆ ਤੇ ਵਾਹਿਗੁਰੂ ਦੇ ਜਸ ਨੂੰ ਗਾ ਕੇ ਨਾਨਕ ਪ੍ਰਭ ਪਾਇਆ, ਅਸੀਂ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ ਹੈ।
ਬਿਲਾਵਲ ਮਹੱਲਾ ਪੰਜਵਾਂ, ਮਾਤ ਪਿਤਾ ਸੁਧ ਬੰਧਵ ਭਾਈ, ਨਾਨਕ ਹੋਵਾ ਪਾਰ ਬ੍ਰਹਮ ਸਹਾਈ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ, ਹੁਣ ਗੁਰੂ ਪਰਮੇਸ਼ਰ ਦੀ ਮਹਿਮਾ ਫਿਰ ਉਚਾਰਨ ਕਰਦੇ ਹਨ। ਸੁਖ ਸਹਿਜ ਆਨੰਦ ਕਣੇ ਗੁਰ ਪੂਰਾ, ਪੂਰੀ ਜਾ ਕੀ ਬਾਣੀ, ਅਨਕ ਗੁਣਾ ਜਾ ਕੇ ਜਾਹੇ ਨਾ ਗਣੇ। ਰਹਾਓ, ਗੁਰੂ ਵੀ ਪੂਰਾ ਹੈ, ਜਿਸ ਗੁਰੂ ਦੀ ਬਾਣੀ ਵੀ ਪੂਰੀ ਹੈ। ਬਾਣੀ ਵੀ ਇੱਕ ਇਹੋ ਜੀ ਅਮੋਲਕ ਦਾਤ ਹੈ, ਇਹਦੇ ਵਿੱਚ ਕੋਈ ਐਸਾ ਦੁਨੀਆਂ ਦਾ ਸਵਾਲ ਨਹੀਂ ਜਿਹਦਾ ਜਵਾਬ ਨਾ ਹੋਵੇ, ਕੋਈ ਐਸਾ ਪਦਾਰਥ ਨਹੀਂ ਜਿਹੜਾ ਇਹਦੇ ਵਿੱਚੋਂ ਨਾ ਸਾਨੂੰ ਪ੍ਰਾਪਤ ਹੋ ਸਕੇ, ਕੋਈ ਐਸਾ ਸਿਧਾਂਤ ਨਹੀਂ ਜਿਹੜਾ ਬਾਣੀ ਵਿੱਚੋਂ ਨਾ ਸਾਨੂੰ ਲੱਭੇ। ਇਸੇ ਲਈ ਹਜ਼ੂਰ ਕਹਿੰਦੇ, ਗੁਰੂ ਵੀ ਪੂਰਾ ਹੈ ਤੇ ਬਾਣੀ ਵੀ ਜਿਸ ਦੀ ਪੂਰੀ ਹੈ, ਅਨਕ ਗੁਣਾ ਜਾ ਕੇ ਜਾਹੇ ਨਾ ਗਣੇ। ਜਿਸ ਗੁਰੂ ਦੇ ਗੁਣ ਵੀ ਬੇਅੰਤ ਨੇ, ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ, ਉਸ ਗੁਰੂ ਦੀ ਕਿਰਪਾ ਦੁਆਰਾ ਸੁਖ ਸਹਿਜ ਆਨੰਦ ਕਣੇ ਸਾਨੂੰ ਆਤਮਕ ਅਡੋਲ ਅਵਸਥਾ ਦੇ ਸੁਖ ਤੇ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦੇ, ਉਹਦੇ ਦਰਸ਼ਨਾਂ ਦੇ ਬਹੁਤੇ ਆਨੰਦ ਪ੍ਰਾਪਤ ਹੋ ਗਏ ਨੇ। ਮਾਤ ਪਿਤਾ ਸੁਤ ਬੰਧਵ ਭਾਈ, ਮਾਤਾ ਪਿਤਾ ਪੁੱਤਰ ਬੰਧਵ ਪਦਾਰਥ ਹੈ, ਜਿਹੜੇ ਹੋਰ ਸਾਕ ਸੰਬੰਧੀ ਰਿਸ਼ਤੇਦਾਰ ਤੇ ਸਾਡੇ ਭਰਾ ਨੇ, ਇਹਨਾਂ ਦੀ ਥਾਂ ਨਾਨਕ ਹੋਆ ਪਾਰ ਬ੍ਰਹਮ ਸਹਾਈ, ਵੀ ਸਾਡਾ ਤੇ ਉਹ ਅਕਾਲ ਪੁਰਖ ਵਾਹਿਗੁਰੂ ਹੀ ਸਹਾਇਕ ਹੋਇਆ ਹੈ। ਭਾਵ ਜਿੱਥੇ ਮਾਤਾ ਪਿਤਾ ਪੁੱਤਰ ਸੰਬੰਧੀ ਭਰਾ ਸਾਡੀ ਸਹਾਇਤਾ ਕਰਦੇ ਨੇ, ਪਰ ਇਹਨਾਂ ਸਾਰਿਆਂ ਦੀ ਥਾਂ ਤੇ, ਹਰ ਥਾਂ ਤੇ ਅਕਾਲ ਪੁਰਖ ਵਾਹਿਗੁਰੂ ਸਾਡਾ ਮਦਦਗਾਰ ਹੋਇਆ ਹੈ।
ਸੁਖ ਸਹਿਜ ਆਨੰਦ ਕਣੇ ਗੁਰਪੂਰਾ, ਪੂਰੀ ਜਾ ਕੀ ਬਾਣੀ, ਅਨਕ ਗੁਣਾ ਜਾ ਕੇ ਜਾਏ ਨਾ ਗਣੇ ਰਹਾਓ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰੂ ਦੀ ਕਿਰਪਾ ਦੁਆਰਾ ਸਾਨੂੰ ਆਤਮਕ ਡੋਲ ਅਵਸਥਾ ਦੇ ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨਾਂ ਦੇ, ਤਿੱਥੇ ਨਾਦ ਬਨੋਦ ਕੋੜ ਆਨੰਦ, ਸਾਨੂੰ ਬਹੁਤੇ ਆਨੰਦ ਪ੍ਰਾਪਤ ਹੋ ਗਏ ਹਨ। ਗੁਰੂ ਵੀ ਸਾਡਾ ਪੂਰਾ ਹੈ, ਤੇ ਬਾਣੀ ਵੀ ਉਸ ਗੁਰੂ ਦੀ ਬਾਣੀ ਵੀ ਪੂਰੀ ਹੈ। ਗੁਰ ਪੂਰਾ ਪੂਰੀ ਜਾਕੀ ਬਾਣੀ, ਗੁਰੂ ਵੀ ਪੂਰਾ ਹੈ ਜਿਸ ਦੀ ਬਾਣੀ ਵੀ ਪੂਰੀ ਹੈ। ਅਨਕ ਗੁਣਾ ਜਾ ਕੇ ਜਾਹੇ ਨਾ ਗਣੇ, ਜਿਸ ਗੁਰੂ ਵਿੱਚ ਅਨੇਕਾਂ ਗੁਣ ਨੇ ਤੇ ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਿੰਨੇ ਪਰਉਪਕਾਰ ਕੀਤੇ ਕੋਈ ਗਿਣ ਸਕਦਾ? ਕੋਈ ਵੀ ਨਹੀਂ ਗਿਣ ਸਕਦਾ। ਇਸੇ ਲਈ ਗੁਰੂ ਦੇ ਵਿੱਚ ਅਨੇਕਾਂ ਗੁਣ ਨੇ ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ।
ਸਗਲ ਸਰੰਜਾਮ ਕਰੇ ਪ੍ਰਭ ਆਪੇ, ਭਏ ਮਨੋਰਥ ਜਿਸੋ ਪ੍ਰਭ ਜਾਪੇ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸਗਲ ਸਰੰਜਾਮ ਕਰੇ ਪ੍ਰਭ ਆਪੇ, ਵੀ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਸਾਰੇ ਹੀ ਸਰੰਜਾਮ, ਸਾਡੇ ਕਾਰਜਾਂ ਨੂੰ ਨੇਪਰੇ ਚੜਾਉਣ ਦੇ ਪ੍ਰਬੰਧ ਉਹ ਸਾਰੇ ਆਪ ਹੀ ਕਰ ਰਿਹਾ ਹੈ। ਇਹ ਜਿਹੜਾ ਉਰਦੂ ਦਾ ਲਫ਼ਜ਼ ਹੈ ਸਰੰਜਾਮ, ਵੀ ਕਿਸੇ ਕੰਮ ਨੂੰ ਨੇਪਰੇ ਚੜਾਉਣਾ, ਸਰੰਜਾਮ ਦਾ ਅਰਥ ਹੈ ਕਿਸੇ ਕੰਮ ਨੂੰ ਨੇਪਰੇ ਚੜਾ ਦੇਣਾ। ਸਗਲ ਸਰੰਜਾਮ ਕਰੇ ਪ੍ਰਭ ਆਪੇ, ਉਹ ਅਕਾਲ ਪੁਰਖ ਵਾਹਿਗੁਰੂ ਵੀ ਸਾਡੇ ਸਾਰੇ ਕਾਰਜਾਂ ਨੂੰ ਨੇਪਰੇ ਚੜਾਉਣ ਦਾ ਪ੍ਰਬੰਧ ਉਹ ਆਪ ਕਰ ਰਿਹਾ ਹੈ। ਭਏ ਮਨੋਰਥ ਸੋ ਪ੍ਰਭ ਜਾਪੇ, ਬਈ ਅਸੀਂ ਉਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਿਆ ਹੈ ਜਿਸ ਦਾ ਸਦਕਾ ਸਾਡੇ ਸਾਰੇ ਮਨ ਦੇ ਮਨੋਰਥ ਪੂਰੇ ਹੋ ਗਏ।
ਅਰਥ ਧਰਮ ਕਾਮ ਮੋਖ ਕਾ ਦਾਤਾ, ਪੂਰੀ ਪਈ ਸਿਮਰ ਸਿਮਰ ਵਿਦਾਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਅਕਾਲ ਪੁਰਖ ਵਾਹਿਗੁਰੂ ਚਾਰ ਪਦਾਰਥਾਂ ਦਾ ਦਾਤਾ ਹੈ। ਅਰਥ ਪਦਾਰਥ, ਦੁਨਿਆਵੀ ਪਦਾਰਥ, ਤੇ ਧਰਮ ਜਿਹੜਾ ਮੁਕਤੀ ਦਾ ਸਾਧਨ ਹੈ, ਕਾਮ ਜਿਹੜੇ ਕੋਈ ਸਰੀਰਕ ਸੁੱਖ ਨੇ, ਤੇ ਮੋਹ ਕਾ ਦਾਤਾ ਤੇ ਜਿਹੜੀ ਮੁਕਤੀ ਦਾ ਦਾਤਾ ਵੀ ਵਾਹਿਗੁਰੂ ਪਰਮੇਸ਼ਰ ਹੀ ਹੈ। ਪੂਰੀ ਪਈ ਸਿਮਰ ਸਿਮਰ ਬੇਦਾਤਾ, ਬਈ ਉਸ ਵਾਹਿਗੁਰੂ ਦਾ ਸਿਮਰਨ ਕਰ ਕਰਕੇ ਸਾਡੀ ਤੇ ਇੱਛਾ ਪੂਰੀ ਹੋ ਗਈ ਹੈ। ਧਰਮ ਵੀ ਮਿਲ ਗਿਆ, ਪਦਾਰਥ ਵੀ ਮਿਲ ਗਏ ਨੇ, ਸੰਸਾਰਕ ਸੁੱਖ ਵੀ ਮਿਲ ਗਿਆ ਤੇ ਮੁਕਤੀ ਦਾ ਸੁੱਖ ਵੀ ਪ੍ਰਾਪਤ ਹੋ ਗਿਆ ਹੈ।
ਸਾਧ ਸੰਗ ਨਾਨਕ ਰੰਗ ਮਾਣਿਆ, ਕਰ ਆਇਆ ਪੂਰੇ ਗੁਰਿਆਣਿਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਅਸੀਂ ਤੇ ਸਾਧ ਸੰਗਤ ਦੁਆਰਾ ਵਾਹਿਗੁਰੂ ਪਰਮੇਸ਼ਰ ਦਾ ਆਨੰਦ ਮਾਣਿਆ ਹੈ। ਨਾਨਕ ਕੱਕੇ ਨੂੰ ਸਿਹਾਰੀ ਹੈ ਵੀ ਨਾਨਕ ਨੇ ਪਾਵ ਅਸਾਂ ਸਾਧ ਸੰਗਤ ਦੁਆਰਾ ਆਨੰਦ ਮਾਣਿਆ ਹੈ। ਕਰ ਆਇਆ ਪੂਰਾ ਗੁਰ ਆਣਿਆ, ਬਈ ਅਸੀਂ ਹੁਣ ਆਪਣੇ ਘਰ ਦੇ ਵਿੱਚ ਆਏ ਹਾਂ ਤੇ ਤੁਹਾਨੂੰ ਘਰ ਦੇ ਵਿੱਚ ਕਿਸ ਨੇ ਲਿਆਂਦਾ? ਪੂਰੇ ਗੁਰ ਆਣਿਆ, ਪੂਰੇ ਗੁਰੂ ਨੇ ਸਾਨੂੰ ਘਰ ਦੇ ਵਿੱਚ ਲਿਆਂਦਾ। ਭਾਵ ਇੱਕ ਘਰ ਇਹ ਹੈ, ਸੰਸਾਰ ਦਾ ਘਰ ਹੈ, ਸੰਸਾਰ ਵੀ ਇੱਕ ਘਰ ਹੈ ਤੇ ਦੂਸਰਾ ਸਰੀਰ ਵੀ ਇੱਕ ਘਰ ਹੈ ਜਿਹਦੇ ਵਿੱਚ ਜੀਵ ਵਸ ਰਿਹਾ ਹੈ। ਇਹ ਕਿਹੜਾ ਘਰ ਹੈ? ਘਰ ਸਾਧ ਸੰਗਤ ਨੂੰ ਵੀ ਆਖਿਆ ਹੈ, ਪਰ ਇਹ ਜਿਹੜੀ ਘਰ ਦੀ ਗੱਲ ਹੈ ਨਾ, ਇਹ ਕੋਈ ਬਹੁਤ ਡੂੰਘੀ ਰਮਜ ਸਤਿਗੁਰੂ ਨੇ ਮਾਰੀ ਹੈ। ਘਰ ਆਇਆ ਪੂਰਾ ਗੁਰ ਆਣਿਆ, ਮੈਂ ਆਪਣੇ ਘਰ ਤੁਰਿਆ ਪਦ ਵਿੱਚ ਆਤਮਾ ਕਡੋਲ ਅਵਸਥਾ ਵਿੱਚ ਆਇਆ ਹਾਂ ਤੇ ਪੂਰੇ ਗੁਰੂ ਨੇ ਮੈਨੂੰ ਇਸ ਘਰ ਦੇ ਵਿੱਚ ਲਿਆਂਦਾ ਹੈ।
ਬਿਲਾਵਲ ਮਹੱਲਾ ਪੰਜਵਾਂ, ਸਰਬ ਨਿਦਾਨ ਪੂਰਨ ਗੁਰਦੇਵ ਰਹਾਉ।
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਗਏ ਫਿਰ ਸਤਿਗੁਰੂ ਦੀ ਮਹਿਮਾ ਉਚਾਰਨ ਕਰਦੇ ਨੇ, ਸਰਬ ਨਿਦਾਨ ਪੂਰਨ ਗੁਰਦੇਵ। ਬਈ ਗੁਰਦੇਵ ਪੂਜਨੀਕ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਸਾਰੇ ਖਜ਼ਾਨੇ ਨੇ, ਪੂਰਨ ਗੁਰਦੇਵ, ਪੂਰਨ ਸਤਿਗੁਰੂ, ਪੂਰਨ ਗੁਰਦੇਵ ਨੇ, ਪੂਰਨ ਸਤਿਗੁਰੂ ਦੇ ਪਾਸ ਸਾਰੇ ਖਜ਼ਾਨੇ ਨੇ। ਭਾਵ ਭਗਤ ਭੰਡਾਰ ਗੁਰੂ ਨਾਨਕ ਕੋ ਸੌਂਪੇ ਫਿਰ ਲੇਖਾ ਮੂਲ ਨਾ ਲਿਆ। ਭਗਤੀ ਦੇ ਭੰਡਾਰ, ਰਿਧੀਆਂ ਸਿੱਧੀਆਂ ਦੇ ਖਜ਼ਾਨੇ, ਬ੍ਰਹਮ ਗਿਆਨ ਦੇ ਖਜ਼ਾਨੇ, ਇਹ ਸਾਰੇ ਖਜ਼ਾਨੇ ਪੂਰੇ ਸਤਿਗੁਰੂ ਦੇ ਕੋਲ ਹਨ।
ਹਰ ਹਰ ਨਾਮ ਜਪਤ ਨਰ ਜੀਵੇ, ਮਰ ਖੁਆਰ ਸਾਕਤ ਨਰ ਥੀਵੇ।
ਰਹਾਉ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਮਨੁੱਖ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਦੇ ਨੇ ਤੇ ਜੀਵੇ, ਉਹ ਅਸਲੀ ਸਫਲ ਜੀਵਨ ਉਹੀ ਜੀਵੇ ਨੇ। ਮਰ ਖੁਆਰ ਸਾਕਤ ਨਰ ਥੀਵੇ, ਜਿਹੜੇ ਸਾਕਤ ਪੁਰਸ਼ ਨੇ ਭਾਈ, ਉਹ ਤੇ ਮਰ ਕੇ ਖੁਆਰ ਹੋਏ ਨੇ। ਇਹ ਜਿਹੜਾ ਥੀਵੇ ਸ਼ਬਦ ਹੈ ਨਾ, ਮਰ ਖੁਆਰ ਸਾਕਤ ਨਰ ਥੀਵੇ, ਥੀਵੇ ਦਾ ਅਰਥ ਹੁੰਦਾ ਹੋਣਾ, ਵੀ ਜਿਹੜੇ ਸਾਕਤ ਪੁਰਸ਼ ਨੇ ਉਹਨਾਂ ਨੇ ਵਾਹਿਗੁਰੂ ਦਾ ਨਾਮ ਨਹੀਂ ਜਪਿਆ। ਉਹ ਸਰੀਰਕ ਮੌਤੇ ਤਾਂ ਮਰਨਾ ਹੀ ਸੀ, ਉਹ ਆਤਮਕ ਮੌਤੇ ਮਰ ਕੇ ਹਮੇਸ਼ਾ ਲਈ ਖੁਆਰ ਹੋਏ ਨੇ, ਕਿਉਂਕਿ ਸਤਿਗੁਰੂ ਦੇ ਬਚਨ ਨੇ ਹਰ ਬਿਸਰਤ ਸਦਾ ਖੁਆਰੀ। ਤਾਂ ਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ। ਅਸਲੀ ਉਹੀ ਮਨੁੱਖ ਸਫਲ ਜੀਵਨ ਜੀਵੇ ਨੇ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਹੈ, ਤੇ ਜਿਹੜੇ ਸਾਖਤ ਪੁਰਸ਼ ਨੇ ਜਿਹੜੇ ਮਾਇਆ ਦੇ ਵਿੱਚ ਪਦਾਰਥਾਂ ਦੇ ਵਿੱਚ ਵਿਸ਼ਿਆਂ ਦੇ ਵਿੱਚ ਲੱਗੇ ਹੋਏ ਨੇ, ਉਹ ਤਾਂ ਬਈ ਮਰ ਕੇ ਆਤਮਕ ਮੌਤੇ ਮਰ ਕੇ ਹਮੇਸ਼ਾ ਲਈ ਖੁਆਰੀ ਹੋਏ ਹਨ।
ਰਾਮ ਨਾਮ ਹੋਵਾ ਰਖਵਾਰਾ, ਚੱਕ ਮਾਰੋ ਸਖਤ ਵਿਚਾਰਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਨਾਮ ਜਪਣ ਵਾਲਿਆਂ ਦਾ ਵਾਹਿਗੁਰੂ ਦਾ ਨਾਮ ਹੀ ਰਖਵਾਲਾ ਹੋਇਆ। ਚੱਖ ਮਾਰੋ ਸਾਖਤ ਵਿਚਾਰਾ, ਜਿਹੜੇ ਸਾਖਤ ਨੇ ਵਿਚਾਰੇ ਪਏ ਚੱਖਾਂ ਮਾਰਨ, ਭਾਵ ਜਿਹੜੇ ਉਹਨਾਂ ਦੇ ਨਿੰਦਕ ਨੇ, ਸੰਤਾਂ ਦੇ ਦੁਖੀ ਨੇ, ਉਹ ਚਾਹੇ ਜਿੰਨੀਆਂ ਮਰਜ਼ੀ ਚੱਖਾਂ ਮਾਰੀ ਜਾਣ, ਉਹਨਾਂ ਨੂੰ ਬੁਰਾ ਭਲਾ ਆਖੀ ਜਾਣ, ਉਹਨਾਂ ਦੀ ਨਿੰਦਿਆ ਕਰੀ ਜਾਣ, ਉਹਨਾਂ ਤੇ ਝੂਠੇ ਦੋਸ਼ ਆਰੋਪੀ ਜਾਣ, ਕਿਉਂਕਿ ਇਹ ਵੀ ਤੇ ਸੰਸਾਰ ਵਿੱਚ ਸਿਲਸਿਲਾ ਚੱਲਦਾ ਹੀ ਹੈ ਨਾ। ਜਿਹੜੇ ਬੰਦਿਆਂ ਨੇ ਆਪ ਕੁਛ ਨਹੀਂ ਕਰਨਾ, ਉਹ ਦੂਜੇ ਨੂੰ ਵੀ ਕੁਛ ਕਰਨ ਨਹੀਂ ਦਿੰਦੇ। ਜੇ ਕੋਈ ਦੂਸਰਾ ਕਰਦਾ ਹੈ, ਉਹਨਾਂ ਤੋਂ ਜਰਿਆ ਨਹੀਂ ਜਾਂਦਾ, ਫਿਰ ਉਹ ਹੋਰ ਨਹੀਂ ਤਾਂ ਫਿਰ ਉਹਦੇ ਉੱਤੇ ਚਿੱਕੜ ਉਛਾਲਦੇ ਨੇ, ਐਵੇਂ ਝੂਠੇ ਦੋਸ਼ ਲਾਉਂਦੇ ਨੇ, ਆਪ ਕੁਛ ਕਰਨਾ ਨਹੀਂ ਤੇ ਦੂਜੇ ਨੂੰ ਐਵੇਂ ਬਦਨਾਮ ਕਰੀ ਜਾਂਦੇ ਨੇ। ਇਹ ਵੀ ਲੋਕਾਂ ਦਾ ਹਾਲ ਹੈ ਨਾ। ਪਰ ਸਤਿਗੁਰੂ ਕਹਿੰਦੇ ਨੇ, ਭਾਈ ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗੁਆਵੇ। ਵੀ ਵਾਹਿਗੁਰੂ ਦੇ ਦਾਸ ਨੂੰ ਆਪਣਾ ਗੁਣ ਨਹੀਂ ਗੁਆਉਣਾ ਚਾਹੀਦਾ। ਜੇ ਕੋਈ ਨਿੰਦਿਆ ਕਰਦਾ ਵੀ ਹੈ, ਕਰੀ ਜਾਣ ਦੇਵੇ। ਚੱਖ ਮਾਰੋ ਸਾਖਤ ਵਿਚਾਰਾ, ਸਾਖਤ ਵਿਚਾਰਾ ਚੱਖਾਂ ਮਾਰੀ ਜਾਵੇ। ਵਿਚਾਰਾ ਤਰਸ ਵਿੱਚ ਆ ਕੇ ਸਤਿਗੁਰੂ ਮਹਾਰਾਜ ਨੇ ਆਖਿਆ ਹੈ। ਵਿਚਾਰਾ ਕਹਿੰਦੇ ਨੇ ਕਿਸੇ ਆਜਜ਼ ਨੂੰ, ਕਿਸੇ ਗਰੀਬੜੇ ਨੂੰ ਜਿਹੜਾ ਲਾਵਾਰਸ ਜਿਹਾ ਹੋਵੇ, ਕਹਿੰਦੇ ਇਹ ਤੇ ਵਿਚਾਰਾ ਹੈ, ਇਹਦਾ ਤੇ ਪਿਤਾ ਹੈ ਨੀ ਗਾ, ਇਹ ਤੇ ਯਤੀਮ ਹੈ। ਇਉਂ ਸਤਿਗੁਰੂ ਤਰਸ ਵਿੱਚ ਆ ਕੇ ਕਹਿੰਦੇ ਨੇ, ਸਾਖਤ ਦਾ ਵੀ ਕੋਈ ਖਸਮ ਨੀ ਨਾ ਹੁੰਦਾ, ਇਸੇ ਲਈ ਉਹਨੂੰ ਵਿਚਾਰਾ ਕਿਹਾ ਹੈ। ਚੱਖ ਮਾਰੋ ਸਾਖਤ ਵਿਚਾਰਾ, ਉਹ ਸਾਖਤ ਵਿਚਾਰਾ ਪਿਆ ਚੱਖਾਂ ਮਾਰੀ ਜਾਵੇ, ਪਰ ਉਹ ਕੁਝ ਨਹੀਂ ਵਿਗਾੜ ਸਕਦਾ, ਤੇ ਜਿਹੜੇ ਵਾਹਿਗੁਰੂ ਦੇ ਪਿਆਰੇ ਨੇ ਉਹਨਾਂ ਦਾ ਨਾਮ ਹੀ ਰਖਵਾਲਾ ਹੁੰਦਾ ਹੈ।
ਮਿੰਦਾ ਕਰ ਕਰ ਪਚਹਿ ਕਨੇਰੇ, ਮ੍ਰਿਤਕ ਫਾਸ ਗਲੈ ਸਿਰ ਪੈਰੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮਹਾਂਪੁਰਖਾਂ ਦੀ ਨਿੰਦਿਆ ਕਰ ਕਰਕੇ ਬਹੁਤੇ ਲੋਕ ਪਚੈਦਾਰ ਸੜਦੇ ਗਲਦੇ ਨੇ, ਫਿਰ ਉਹਨਾਂ ਦਾ ਹਸ਼ਰ ਕੀ ਹੁੰਦਾ? ਮ੍ਰਿਤਕ ਫਾਸ ਗਲੈ ਸਿਰ ਪੈਰੇ। ਮ੍ਰਿਤਕ ਦਾ ਅਰਥ ਹੈ, ਉਹਨਾਂ ਸਤਿਗੁਰੂ ਮਹਾਰਾਜ ਨੇ ਉਹਨਾਂ ਲਈ ਮੁਰਦਾ ਸ਼ਬਦ ਵਰਤਿਆ, ਮ੍ਰਿਤਕ ਵੀ ਉਹਨਾਂ ਮੁਰਦਿਆਂ ਦੇ ਗਲ ਦੇ ਵਿੱਚ ਸਿਰ ਤੋਂ ਲੈ ਕੇ ਪੈਰਾਂ ਤੱਕ ਮੌਤ ਦੀ ਫਾਹੀ ਪੈਂਦੀ ਹੈ। ਜਿਹੜੇ ਮਹਾਂਪੁਰਖਾਂ ਦੀ ਨਿੰਦਿਆ ਕਰਦੇ ਨੇ, ਉਹਨਾਂ ਦਾ ਹਸ਼ਰ, ਉਹਨਾਂ ਮੁਰਦਿਆਂ ਦਾ ਹਸ਼ਰ ਐਸਾ ਹੁੰਦਾ ਹੈ, ਅਖੀਰ ਉੱਤੇ ਉਹਨਾਂ ਦੇ ਗਲ ਦੇ ਵਿੱਚ ਸਿਰ ਤੋਂ ਲੈ ਕੇ ਪੈਰਾਂ ਤੱਕ ਫਾਹੀ ਪੈਂਦੀ ਹੈ, ਭਾਵ ਐਸਾ ਉਹਨਾਂ ਨੂੰ ਕੋਈ ਨਾ ਕੋਈ ਅਟੈਕ ਹੁੰਦਾ ਹੈ, ਇੱਕੋ ਦਮ ਉਹਨਾਂ ਦਾ ਸਰੀਰ ਜੜ ਹੋ ਜਾਂਦਾ ਹੈ, ਕਾਠ ਬਣ ਜਾਂਦਾ ਹੈ, ਕੋਈ ਹਿਲ ਜੁਲ ਨਹੀਂ ਸਕਦੇ, ਬੋਲ ਨਹੀਂ ਸਕਦੇ, ਐਸੀ ਉਹਨਾਂ ਦੀ ਭੈੜੀ ਹਾਲਤ ਹੁੰਦੀ ਹੈ। ਨਿੰਦਿਆ ਕਰ ਕਰਕੇ ਬਹੁਤੇ ਲੋਕ ਪਾਈ ਸੜਦੇ ਗਲਦੇ ਨੇ, ਤੇ ਉਹਨਾਂ ਮੁਰਦਿਆਂ ਦੇ ਗਲ ਦੇ ਵਿੱਚ ਸਿਰ ਤੋਂ ਪੈਰਾਂ ਤੱਕ ਮੌਤ ਦੀ ਫਾਹੀ ਪੈ ਜਾਂਦੀ ਹੈ।
ਕਹੋ ਨਾਨਕ ਜਪ ਹੈ ਜਨ ਨਾਮ, ਤਾਕੇ ਨਿਕਟ ਨਾ ਆਵੇ ਜਾਮ।
ਧੰਨ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਵਾਹਿਗੁਰੂ ਦੇ ਦਾਸ ਨੇ, ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਦੇ ਰਹਿੰਦੇ ਨੇ, ਤਾਂ ਕਿ ਨਿਕਟ ਨਾ ਆਵੇ ਜਾਮ। ਤੇ ਉਹਨਾਂ ਦੇ ਨੇੜੇ ਤਾਂ ਜਮ ਦੂਤ ਵੀ ਨਹੀਂ ਆ ਸਕਦਾ, ਜਮ ਲਜਾਏ ਕਰ ਪਾਗਾ, ਰਾਮ ਨਾਮ ਚਿਤ ਲਾਗਾ, ਜਮ ਲਜਾਏ ਕਰ ਪਾਗਾ। ਜਿਹੜੇ ਨਾਮ ਜਪਦੇ ਨੇ ਉਹਨਾਂ ਦੇ ਨੇੜੇ ਜਮ ਦੂਤ ਆ ਹੀ ਨਹੀਂ ਸਕਦਾ, ਬਲਕਿ ਜਿਹੜਾ ਜਮ ਦੂਤ ਹੈ ਉਹ ਲਜਾਏ ਦਾ ਅਰਥ ਹੈ ਲਜਿਆਵਾਨ ਹੋ ਕੇ, ਸ਼ਰਮਸਾਰ ਹੋ ਕੇ, ਸ਼ਰਮਿੰਦਾ ਹੋ ਕੇ ਦੌੜ ਜਾਂਦਾ। ਜਿਹੜਾ ਮਨੁੱਖ ਵਾਹਿਗੁਰੂ ਦਾ ਨਾਮ ਜਪਦਾ ਹੈ ਨਾ, ਉਹਦੇ ਨੇੜੇ ਜਮਦੂਤ ਆ ਹੀ ਨਹੀਂ ਸਕਦਾ। ਜਮ ਕੰਕਰ ਨੇੜ ਨਾ ਆਇਆ, ਸੁਖ ਨਾਨਕ ਸਰਨੀ ਪਾਇਆ। ਇਹ ਹੈ ਮਹਾਂਪੁਰਖਾਂ ਦੀ ਵਡਿਆਈ। ਧੰਨ ਗੁਰੂ ਅਰਜਨ ਦੇ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ, ਪਾਵਨ ਪਵਿੱਤਰ ਬੜੇ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੀ ਨੇ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਕਹੋ ਨਾਨਕ ਜਪ ਹੈ ਜਨ ਨਾਮ। ताके निकट न आवै जाम।
वाहिगुरु जी का खालसा, वाहिगुरु जी की फतेह।